ਹੈ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਆਸਮਾਨ ਦੇ ਖੁਦਾ ਨੂੰ ਖਾਲਿਕ ਬਣਾਓ।
ساتھیو خداوند دی تعریف دے لئی ہنے تواڈی خدمت چ جڑا خوبصورت گیت پیش کیتا گیا یقیناً اے گیت تہانوں پسند آیا ہوئے گا۔ ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ ساتھیو اج دے پروگرام چ میں جس موضوع تے گل کراں گی او اے بخار، یعنی کہ عام بخار جڑا اکثر ہر عمر دے شخص نوں ہو جاندا اے۔ ساتھیو اج دے پروگرام چ میں تہانوں اے دساں گی کہ بخار کی اے ਤੇ ਇਹਦੀਆਂ ਕਿਹੜੀਆਂ ਕਿਹੜੀਆਂ ਅਲਾਮਤਾਂ ਨੇ ਤੇ ਅਸੀਂ ਕਿਸ ਤਰ੍ਹਾਂ ਇਸ ਬਿਮਾਰੀ ਤੋਂ ਨਜਾਤ ਹਾਸਿਲ ਕਰ ਸਕਦੇ ਹਾਂ। ਸਾਥੀਓ ਦਰਅਸਲ ਬੁਖਾਰ ਐਸੀ ਜਿਸਮਾਨੀ ਕੈਫੀਅਤ ਨੂੰ ਕਿਹਾ ਜਾਂਦਾ ਹੈ ਜਿਹਦੇ 'ਚ ਸਾਡੇ ਬਦਨ ਦਾ ਦਰਜਾ ਹਰਾਰਤ ਆਮ ਦਰਜਾ ਹਰਾਰਤ ਤੋਂ ਯਾਨੀ ਨਾਰਮਲ ਤੋਂ ਵੱਧ ਜਾਂਦਾ ਹੈ ਤੇ ਇਹ ਜਿਸਮ ਦੀ ਨਾਰਮਲ ਕਾਰਕਰਦਗੀ 'ਚ ਵਿਗਾੜ ਪੈਦਾ ਕਰ ਦਿੰਦਾ ਹੈ। ਸਾਥੀਓ ਬੁਖਾਰ 'ਚ ਹਰ ਸ਼ਖਸ ਹੀ ਮੁਬਤਲਾ ਹੋ ਜਾਂਦਾ ਹੈ, ਚਾਹੇ ਉਹ ਛੋਟਾ ਹੋਏ, ਵੱਡਾ ਹੋਏ, ਬੁੱਢਾ ਹੋਏ ਜਾਂ ਨੌਜਵਾਨ ਹੋਏ। ਹਰ ਕੋਈ ਹੀ ਇਸ ਬਿਮਾਰੀ 'ਚ ਮੁਬਤਲਾ ਹੋ ਸਕਦਾ ਹੈ। ਜਦੋਂ ਇਨਸਾਨ ਠੀਕ ਠਾਕ ਹੁੰਦਾ ਹੈ ਜਾਂ ਸਿਹਤਯਾਬ ਹੁੰਦਾ ਹੈ ਤੇ ਉਹਦੇ ਜਿਸਮ ਦਾ ਟੈਂਪਰੇਚਰ ਨਾਰਮਲ ਰਹਿੰਦਾ ਹੈ। ਸਾਥੀਓ ਯਾਦ ਰੱਖੋ ਕਿ ਬੁਖਾਰ ਦਰਅਸਲ ਬਜ਼ਾਤੇ ਖੁਦ ਕੋਈ ਬਿਮਾਰੀ ਨਹੀਂ ਬਲਕਿ ਇਹ ਜਿਸਮ 'ਚ ਕਿਸੇ ਹੋਰ ਬਿਮਾਰੀ ਦੀ ਮੌਜੂਦਗੀ ਦੀ ਨਿਸ਼ਾਨੀ ਜਾਂ ਅਲਾਮਤ ਹੈ। ਅਕਸਰ ਔਕਾਤ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਖਤਰਨਾਕ ਤਬਦੀਲੀ ਜਦੋਂ ਸਾਡੇ ਜਿਸਮ 'ਚ ਹੋਣਾ ਸ਼ੁਰੂ ਹੋ ਜਾਏ ਤੇ ਉਦੋਂ ਸਾਡੇ ਬਦਨ 'ਚ ਬਿਮਾਰੀ ਦੇ ਜਰਾਸੀਮ ਦਾਖਿਲ ਹੋ ਕੇ ਵਧਣਾ ਸ਼ੁਰੂ ਕਰ ਦਿੰਦੇ ਨੇ ਤੇ ਜਿਸਮ ਫੌਰਨ ਉਹਦਾ ਰੱਦੇ ਅਮਲ ਕਰਦਾ ਹੈ। ਜਦੋਂ ਕਿਸੇ ਨੂੰ ਬੁਖਾਰ ਹੁੰਦਾ ਹੈ ਤੇ ਦਰਅਸਲ ਉਹਦਾ ਜਿਸਮ ਉਹਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਕਿ ਮੋਹਤਰਮ ਸਭ ਕੁਝ ਠੀਕ ਨਹੀਂ, ਜਿਸਮ 'ਚ ਕੋਈ ਛੋਟੀ ਜਾਂ ਵੱਡੀ ਖਰਾਬੀ ਪੈਦਾ ਹੋ ਗਈ ਹੈ। ਸਾਥੀਓ ਜਦੋਂ ਦੇ ਇਨਸਾਨ ਠੀਕ ਹੋਏ ਤੇ ਉਹਦੇ ਬਦਨ ਦਾ ਦਰਜਾ ਹਰਾਰਤ ਨਾਰਮਲ ਰਹਿੰਦਾ ਹੈ, ਲੇਕਿਨ ਜਦੋਂ ਉਹਨੂੰ ਬੁਖਾਰ ਹੋ ਜਾਏ ਤੇ ਉਹਦੇ ਜਿਸਮ ਦਾ ਦਰਜਾ ਹਰਾਰਤ ਵੱਧ ਜਾਂਦਾ ਹੈ ਤੇ ਕਈ ਦਫ਼ਾ ਇਹ ਵੀ ਕਿਹਾ ਜਾਂਦਾ ਹੈ ਕਿ ਖਾਣਾ ਖਾਣ ਦੇ ਬਾਅਦ ਵੀ ਦਰਜਾ ਹਰਾਰਤ ਵੱਧ ਜਾਂਦਾ ਹੈ। ਯਾਦ ਰੱਖੋ ਕਿ ਖੁਰਾਕ ਸਾਡੇ ਜਿਸਮ ਦਾ ਇੰਧਨ ਹੈ। ਸਾਡੇ ਜਿਸਮ 'ਚ ਜਿੰਨੀ ਜ਼ਿਆਦਾ ਚਰਬੀ ਹੋਏਗੀ ਜਿਸਮ 'ਚੋਂ ਓਨੀ ਹੀ ਘੱਟ ਹਰਾਰਤ ਖਾਰਜ ਹੋਏਗੀ। ਇਹੋ ਹੀ ਵਜ੍ਹਾ ਹੈ ਕਿ ਮੋਟੇ ਲੋਕਾਂ ਨੂੰ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਹੈ। ਜਦੋਂ ਜਿਸਮ 'ਚ ਪੈਦਾ ਹੋਣ ਵਾਲੀ ਹਰਾਰਤ ਜਿਸਮ 'ਚੋਂ ਖਾਰਿਜ ਹੋਣ ਵਾਲੀ ਹਰਾਰਤ ਤੋਂ ਵੱਧ ਜਾਂਦੀ ਹੈ ਤੇ ਫਿਰ ਇਨਸਾਨ ਨੂੰ ਬੁਖਾਰ ਹੋ ਜਾਂਦਾ ਹੈ। ਸਾਥੀਓ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਹੋਰ ਵੀ ਅਜਜ਼ਾ ਨੇ ਜਿਹੜੇ ਕਿ ਜਿਸਮ ਦੇ ਦਰਜਾ ਹਰਾਰਤ 'ਚ ਤਬਦੀਲੀ ਪੈਦਾ ਕਰਦੇ ਨੇ ਤੇ ਇਨਸਾਨ ਬੁਖਾਰ 'ਚ ਮੁਬਤਲਾ ਹੋ ਜਾਂਦਾ ਹੈ। ਅਸੀਂ ਵੇਖਦੇ ਹਾਂ ਕਿ ਇਹ ਰੱਦੋ ਬਦਲ ਖਾਈ ਜਾਣ ਵਾਲੀ ਗਜ਼ਾ, ਜਿਸਮਾਨੀ ਮਿਹਨਤ ਤੇ ਮੁਸ਼ਕਤ ਤੇ ਇਰਦ ਗਿਰਦ ਦੇ ਮੌਸਮ ਦੀ ਮੁਨਾਸਬਤ ਨਾਲ ਵੀ ਹੁੰਦਾ ਰਹਿੰਦਾ ਹੈ ਤੇ ਜਿਵੇਂ ਕਿ ਤੁਸੀਂ ਜਾਣਦੇ ਹੀ ਹੋਵੋਗੇ ਕਿ ਜਿਸਮ ਦਾ ਟੈਂਪਰੇਚਰ ਥਰਮਾਮੀਟਰ ਦੇ ਜ਼ਰੀਏ ਲਿੱਤਾ ਜਾਂਦਾ ਹੈ, ਜਿਹਨੂੰ ਲੋਕ ਡਾਕਟਰੀ ਥਰਮਾਮੀਟਰ ਕਹਿੰਦੇ ਨੇ। ਤੇ ਅਗਰ ਕਦੀ ਤੁਹਾਨੂੰ ਬੁਖਾਰ ਹੋਵੇ ਤੇ ਤੁਸੀਂ ਆਪਣੇ ਡਾਕਟਰ ਦੇ ਕੋਲ ਜਾਓ ਤੇ ਸਭ ਤੋਂ ਪਹਿਲੇ ਡਾਕਟਰ ਤੁਹਾਡਾ ਬੁਖਾਰ ਚੈੱਕ ਕਰੇਗਾ ਤੇ ਬੁਖਾਰ ਚੈੱਕ ਕਰਨ ਦੇ ਲਈ ਉਹ ਥਰਮਾਮੀਟਰ ਦਾ ਇਸਤੇਮਾਲ ਕਰੇਗਾ। ਲੇਕਿਨ ਸਾਥੀਓ ਇੱਕ ਗੱਲ ਯਾਦ ਰੱਖੋ ਕਿ ਅਗਰ ਜਿਸਮ ਦਾ ਸਹੀ ਦਰਜਾ ਹਰਾਰਤ ਮਾਲੂਮ ਕਰਨਾ ਹੋਏ ਤੇ ਇਹ ਸਖਤ ਜਿਸਮਾਨੀ ਮੁਸ਼ਕਤ ਦੇ ਫੌਰਨ ਬਾਅਦ ਜਾਂ ਕੋਈ ਗਰਮ ਚੀਜ਼ ਪੀਣ ਦੇ ਬਾਅਦ ਨਹੀਂ ਨਾਪਣਾ ਚਾਹੀਦਾ ਕਿਉਂਕਿ ਇਹਦੇ ਨਤੀਜੇ 'ਚ ਟੈਂਪਰੇਚਰ ਵੈਸੇ ਹੀ ਵੱਧ ਜਾਂਦਾ ਹੈ। ਲਿਹਾਜ਼ਾ ਐਸੀ ਹਾਲਤ 'ਚ ਲਿੱਤਾ ਗਿਆ ਟੈਂਪਰੇਚਰ ਜਿਸਮ ਦੀ ਅਸਲੀ ਹਾਲਤ ਨੂੰ ਜ਼ਾਹਿਰ ਨਹੀਂ ਕਰ ਸਕੇਗਾ। ਸਾਥੀਓ ਆਮ ਤੌਰ 'ਤੇ ਬੁਖਾਰ ਜ਼ਰਾ ਜਿਹੀ ਕਪਕਪਾਹਟ, ਜਿਸਮ ਦੇ ਮੁਖਤਲਿਫ ਹਿੱਸਿਆਂ 'ਚ ਦਰਦ ਤੇ ਖਾਸ ਤੌਰ 'ਤੇ ਸਿਰ 'ਚ ਦਰਦ, ਪਿਆਸ ਲੱਗਣ ਤੇ ਸੁਸਤੀ ਤਾਰੀ ਹੋਣ ਨਾਲ ਚੜਦਾ ਏ ਤੇ ਕਈ ਦਫ਼ਾ ਤੇ ਕਹਿ ਵੀ ਆਉਂਦੀ ਏ। ਨਬਜ਼ ਦੀ ਰਫ਼ਤਾਰ ਵੱਧ ਜਾਂਦੀ ਏ ਤੇ ਸਾਂਸ ਲੈਣ 'ਚ ਤੇਜ਼ੀ ਆ ਜਾਂਦੀ ਏ। ਕੁਝ ਦੇਰ ਦੇ ਬਾਅਦ ਇਹਨਾਂ ਅਲਾਮਤਾਂ 'ਚ ਕਮੀ ਆ ਜਾਂਦੀ ਏ ਤੇ ਅਗਰ ਜਿਸਮ ਦਾ ਟੈਂਪਰੇਚਰ ਬਹੁਤ ਉੱਚਾ ਹੋਏ ਤੇ ਬੇਚੈਨੀ ਤਾਰੀ ਹੋ ਜਾਂਦੀ ਹੈ। ਅਗਰ ਬੁਖਾਰ 105 ਜਾਂ 106 ਦਰਜਾ ਫਾਰਨਹਾਈਟ ਹੋ ਜਾਏ ਤੇ ਕੁਝ ਦੇਰ ਬਰਕਰਾਰ ਰਵੇ ਤੇ ਮੌਤ ਵੀ ਵਾਕਿਆ ਹੋਣ ਦਾ ਖਤਰਾ ਹੁੰਦਾ ਹੈ। ਸੋ ਇਸ ਲਈ ਸਾਥੀਓ, ਜਦੋਂ ਵੀ ਬੁਖਾਰ ਹੋਏ ਫੌਰਨ ਡਾਕਟਰ ਕੋਲ ਜ਼ਰੂਰ ਜਾਓ ਤਾਂ ਕਿ ਉਹ ਤੁਹਾਡਾ ਚੈੱਕਅਪ ਕਰਕੇ ਤੁਹਾਨੂੰ ਅੱਛੀ ਦਵਾਈ ਦੇ ਸਕੇ। ਸਾਥੀਓ, ਅਕਸਰ ਔਕਾਤ ਬੁਖਾਰ ਫਾਸਦ ਮਾਦਿਆਂ ਦੀ ਵਜ੍ਹਾ ਨਾਲ ਹੁੰਦਾ ਹੈ, ਜਿਹੜਾ ਕਿ ਗਲਤ ਗਿਜ਼ਾ ਦੀ ਵਜ੍ਹਾ ਨਾਲ ਹੋ ਜਾਂਦਾ ਹੈ ਤੇ ਗਲਤ ਤਰਜ਼ੇ ਜ਼ਿੰਦਗੀ ਗੁਜ਼ਾਰਨ ਦੇ ਨਾਲ ਸਾਡੇ ਜਿਸਮ 'ਚ ਜਮ੍ਹਾਂ ਹੋ ਜਾਂਦੇ ਨੇ। ਇਸ ਤਰ੍ਹਾਂ ਜਿਸਮ ਇਹਨਾਂ ਜ਼ਹਿਰੀਲੇ ਫਾਸਦ ਮਾਦਿਆਂ ਤੋਂ ਨਜਾਤ ਪਾਉਣ ਦੇ ਲਈ ਜਿਹੜੀ ਫਿਤਰੀ ਕੋਸ਼ਿਸ਼ ਕਰਦਾ ਹੈ ਉਹਨੂੰ ਬੁਖਾਰ ਕਿਹਾ ਜਾਂਦਾ ਹੈ। ਸਾਥੀਓ, ਅਗਰ ਤੁਹਾਡੇ ਘਰ 'ਚੋਂ ਕੋਈ ਫਰਦ ਇਸ ਬਿਮਾਰੀ 'ਚ ਮੁਬਤਲਾ ਹੋ ਜਾਏ ਤੇ ਉਹਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਉਹਨੂੰ ਕਿੰਨੂ ਜਾਂ ਸੰਗਤਰੇ ਦਾ ਜੂਸ ਪਿਲਾਓ ਤੇ ਅਗਰ ਟੈਂਪਰੇਚਰ 103 ਦਰਜਾ ਫਾਰਨਹਾਈਟ ਤੋਂ ਵੱਧ ਜਾਏ ਤੇ ਮਰੀਜ਼ ਦੇ ਸਿਰ ਤੇ ਠੰਡੀਆਂ ਪੱਟੀਆਂ ਲਗਾਓ ਤੇ ਅਗਰ ਫੇਰ ਵੀ ਬੁਖਾਰ ਘਟਣਾ ਹੋਏ ਤੇ ਪੂਰੇ ਜਿਸਮ ਤੇ ਠੰਡੀਆਂ ਪੱਟੀਆਂ ਲਗਾਉਣੀਆਂ ਚਾਹੀਦੀਆਂ ਨੇ। ਸਾਥੀਓ, ਜਦੋਂ ਜਿਸਮ ਦਾ ਟੈਂਪਰੇਚਰ ਘੱਟ ਹੋ ਕੇ ਨਾਰਮਲ ਹੋ ਜਾਏ ਤੇ ਮਰੀਜ਼ ਦੀ ਜ਼ੁਬਾਨ ਤੇ ਦਾਗ ਜਾਂ ਨਿਸ਼ਾਨਾਤ ਘੱਟ ਹੋ ਜਾਣ ਤੇ ਇਹਦੇ ਬਾਅਦ 2 ਦਿਨ ਤੱਕ ਮਰੀਜ਼ ਨੂੰ ਫਲ ਖਿਲਾਉਂਦੇ ਰਹੋ। ਦਿਨ 'ਚ 3 ਵਾਰੀ ਉਹਨੂੰ ਤਾਜ਼ਾ ਰਸ ਭਰੇ ਮੌਸਮੀ ਫਲ ਖਿਲਾਓ ਤੇ ਪੀਣ ਦੇ ਲਈ ਜੂਸ ਦਵੋ, ਲੇਕਿਨ ਉਹਦੇ 'ਚ ਮਿੱਠਾ ਇਸਤੇਮਾਲ ਘੱਟ ਕਰੋ। ਇਹਦੇ ਇਲਾਵਾ ਸਾਥੀਓ, ਪਾਣੀ ਵੀ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰੋ ਤੇ ਫਿਰ ਆਹਿਸਤਾ ਆਹਿਸਤਾ ਠੋਸ ਤੇ ਮਤਵਾਜ਼ਨ ਗਿਜ਼ਾ ਦੀ ਤਰਫ ਆਓ, ਲੇਕਿਨ ਜ਼ਿਆਦਾਤਰ ਤਾਜ਼ਾ ਫਲ ਤੇ ਕੱਚੀਆਂ ਤੇ ਹਲਕੀਆਂ ਉਬਲੀਆਂ ਹੋਈਆਂ ਸਬਜ਼ੀਆਂ ਇਸਤੇਮਾਲ ਕਰੋ। ਇਹਦੇ ਇਲਾਵਾ ਸਾਥੀਓ, ਜਦੋਂ ਮਰੀਜ਼ ਨੂੰ ਬੁਖਾਰ ਹੋਏ ਤੇ ਉਹਦੇ ਤੇ ਕਦੀ ਵੀ ਬਹੁਤ ਜ਼ਿਆਦਾ ਕੱਪੜੇ ਨਾ ਦਵੋ, ਬਲਕਿ ਉਹਨੂੰ ਨਹਾਇਤ ਹੀ ਆਰਾਮ ਦੇ ਬਿਸਤਰ ਤੇ ਲਟਾਓ ਤੇ ਹਲਕੀ ਜਿਹੀ ਚਾਦਰ ਉਹਦੇ ਤੇ ਪਾਓ ਤੇ ਕਮਰੇ ਦੀ ਫਿਜ਼ਾ ਨੂੰ ਪੁਰਸਕੂਨ ਤੇ ਆਰਾਮ ਦੇ ਰੱਖੋ। ਅੱਜ ਕੱਲ੍ਹ ਅਕਸਰ ਡਾਕਟਰ ਇਹ ਸੋਚਦੇ ਨੇ ਕਿ ਮਰੀਜ਼ ਨੂੰ ਕੰਬਲਾਂ 'ਚ ਲਪੇਟ ਦੇਣਾ ਅਕਲਮੰਦੀ ਨਹੀਂ, ਕਿਉਂਕਿ ਮਰੀਜ਼ ਦੇ ਜਿਸਮ 'ਚ ਪਾਈ ਜਾਣ ਵਾਲੀ ਹਰਾਰਤ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਗਰਮੀ ਜਮ੍ਹਾਂ ਰੱਖਣ ਦੀ। ਸਾਥੀਓ, ਯਾਦ ਰੱਖਣ ਵਾਲੀ ਸਭ ਤੋਂ ਜ਼ਰੂਰੀ ਗੱਲ ਹੈ ਕਿ ਬੁਖਾਰ 'ਚ ਬਿਹਤਰੀਨ ਇਲਾਜ ਦੇ ਲਈ ਆਪਣੇ ਡਾਕਟਰ ਸਾਹਿਬ ਨਾਲ ਰਜੂ ਕਰੋ ਤਾਂ ਕਿ ਉਹ ਤੁਹਾਡਾ ਮੁਨਾਸਿਬ ਇਲਾਜ ਕਰ ਸਕੇ ਤੇ ਤੁਹਾਨੂੰ ਇਹ ਦੱਸ ਸਕੇ ਕਿ ਤੁਹਾਡੇ ਜਿਸਮ 'ਚ ਕਿਹੜੀ ਖਰਾਬੀ ਹੈ। ਸੋ ਸਾਥੀਓ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਸਿਹਤ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣੀਏ।
ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਇਨ ਫਜ਼ਾਰੀ ਤਾਂ ਦੋਸਤ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ ਚਟਾਨ ਤੇਰੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ ਚਟਾਨ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸਦੀ ਖੁਦਾ ਨੇ ਗੀਤ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸਦੀ ਬਤੇਰੇ ਮੰਨਣਗੇ ਖੌਫ ਉਸਦਾ ਤੇ ਆਸ ਰੱਖਣ ਰੱਬ ਉਤੇ ਸਾਰੀ ਤੇਰੇ ਮੰਨਣਗੇ ਖੌਫ ਉਸਦਾ ਤੇ ਆਸ ਰੱਖਣ ਰੱਬ ਉਤੇ ਸਾਰੀ ਦਾ ਹਾਲ ਜਾਣੋ ਯਹਵਾਯੋ ਤੇ ਭਰੋਸਾ ਜਿਸ ਦਾ ਮੁਬਾਰਕ ਹੋਸੇ ਦਾ ਹਾਲ ਜਾਣੋ ਯਹਵਾਯੋ ਤੇ ਭਰੋਸਾ ਜਿਸ ਦਾ ਮੰਡਿਆਂ ਕੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ ਮੰਡਿਆਂ ਕੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਇੰਤਜ਼ਾਰੀ ਦਾ ਦੋਸ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋ ਜ਼ਾਰੀ
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ ਉਰਦੂ ਅੰਗਰੇਜ਼ੀ ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣ ਕੇ ਲਿਏ ਜਾਂ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092310176792। ਨੰਬਰ ਇੱਕ ਵਾਰ ਫਿਰ ਨੋਟ ਕਰ ਲਏ 0092310176792। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਅਸਾਂ ਲੋਕਾਂ ਦੀ ਰਹਿਨਮਾਈ ਯਿਸੂ ਮਸੀਹ ਦੀ ਤਰਫ ਕਰਨੀ ਹੈ। ਸਾਥੀਓ, ਅਗਰ ਅਸੀਂ ਯਹੋਨਾ ਦੀ ਅੰਜੀਲ ਇਹਦੇ 17ਵੇਂ ਬਾਬ ਦੀ 3 ਅੱਜ ਪੜ੍ਹੀਏ ਤੇ ਇੱਥੇ ਲਿਖਿਆ ਕਿ ਹਮੇਸ਼ਾ ਦੀ ਜ਼ਿੰਦਗੀ ਆਏ ਕਿ ਉਹ ਤੈਨੂੰ ਖੁਦਾਏ ਵਾਹਿਦ ਤੇ ਬਰਹਕ ਨੂੰ ਤੇ ਯਿਸੂ ਮਸੀਹ ਨੂੰ ਜਿਹਨੂੰ ਤੂੰ ਘੱਲਿਆ ਹੈ ਜਾਣਨ। ਸਾਥੀਓ, ਆ ਗੱਲ ਯਾਦ ਰੱਖੋ ਕਿ ਬਾਈਬਲ ਮੁਕੱਦਸ ਦਾ ਬੁਨਿਆਦੀ ਮਕਸਦ ਯਿਸੂ ਮਸੀਹ ਨੂੰ ਜਾਣਨਾ ਤੇ ਉਹਦੇ ਵਿੱਚ ਜ਼ਿੰਦਗੀ ਗੁਜ਼ਾਰਨਾ ਹੈ। ਬਾਈਬਲ ਮੁਕੱਦਸ ਵਿੱਚ ਇਮਾਨਦਾਰ ਲੋਕ ਯਿਸੂ ਮਸੀਹ ਦੀ ਤਰਫ ਉਮੀਦ ਲਗਾਏ ਹੋਏ ਨਜ਼ਰ ਆਉਂਦੇ ਨੇ। ਸਾਥੀਓ, ਅਗਰ ਅਸੀਂ ਪੈਦਾਇਸ਼ ਦੀ ਕਿਤਾਬ ਦੇ 3 ਬਾਬ ਦੀ 15ਵੀਂ ਅਧ ਪੜ੍ਹੀਏ ਤੇ ਇੱਥੇ ਸਾਨੂੰ ਨਿਜਾਤ ਦੇਹਿੰਦੇ ਦਾ ਪਹਿਲਾ ਵਾਅਦਾ ਪੜ੍ਹਨ ਨੂੰ ਮਿਲਦਾ ਹੈ। ਅਸੀਂ ਵੇਖਦੇ ਕਿ ਆਦਮ ਤੇ ਹਵਾ ਨਿਜਾਤ ਦੇਹਿੰਦਾ ਦੀ ਉਮੀਦ ਲਾਏ ਹੋਏ ਸਨ। ਔਰ ਫਿਰ ਅਸੀਂ ਬਾਈਬਲ ਮੁਕੱਦਸ ਵਿੱਚ ਹਜ਼ਰਤ ਇਬਰਾਹਿਮ ਦੇ ਬਾਰੇ ਪੜ੍ਹਦੇ ਹਾਂ ਕਿ ਉਹ ਵੀ ਨਿਜਾਤ ਦੇਹਿੰਦਾ ਨੂੰ ਵੇਖਣ ਦਾ ਮੁੰਤਜ਼ਰ ਸੀ। ਹਜ਼ਰਤ ਇਬਰਾਹਿਮ ਦੇ ਬਾਰੇ ਯਿਸੂ ਮਸੀਹ ਨੇ ਕਿਹਾ ਕਿ ਇਬਰਾਹਿਮ ਵੀ ਮੇਰਾ ਦਿਨ ਵੇਖਣ ਦੀ ਉਮੀਦ ਵਿੱਚ ਬੜਾ ਖੁਸ਼ ਹੋਇਆ। ਇਸ ਗੱਲ ਦਾ ਜ਼ਿਕਰ ਅਸੀਂ ਯੋਹੰਨਾ ਦੀ ਅੰਜੀਲ ਦੇ 3 ਬਾਬ ਦੀ 56 ਆਇਤ ਵਿੱਚ ਪਾਉਂਦੇ ਹਾਂ। ਔਰ ਫਿਰ ਸਾਥੀਓ, ਅਸੀਂ ਹਜ਼ਰਤ ਮੂਸਾ ਦੇ ਬਾਰੇ ਇਹ ਗੱਲ ਪੜ੍ਹਦੇ ਹਾਂ ਕਿ ਉਹ ਵੀ ਨਿਜਾਤ ਦੇਹਿੰਦੇ ਦਾ ਮੁੰਤਜ਼ਰ ਸੀ। ਫਿਰ ਦਾਊਦ ਵੀ ਨਿਜਾਤ ਦੇਹਿੰਦਾ ਤੇ ਉਮੀਦ ਲਾਏ ਹੋਏ ਸੀ। ਹਜ਼ਰਤ ਦਾਊਦ ਮਸੀਹ ਨੂੰ ਖੁਦਾਵੰਦ ਕਹਿ ਕੇ ਪੁਕਾਰਦਾ ਹੈ। ਜ਼ਬੂਰ 16 ਦੀ 9-10 ਆਇਤ ਵਿੱਚ ਅਸੀਂ ਦਾਊਦ ਦੇ ਖਿਆਲਾਤ ਜਿਹੜੇ ਕਿ ਉਹ ਯਿਸੂ ਮਸੀਹ ਦੇ ਬਾਰੇ ਰੱਖਦਾ ਸੀ ਉਹਨਾਂ ਦੇ ਬਾਰੇ ਅਸੀਂ ਪੜ੍ਹਦੇ ਹਾਂ। ਔਰ ਫਿਰ ਸਾਥੀਓ, ਅਸੀਂ ਵੇਖਣਾ ਕਿ ਯਸਾਇਆ ਨਬੀ ਨੇ ਵੀ ਆਪਣੀ ਕਿਤਾਬ ਵਿੱਚ ਯਿਸੂ ਮਸੀਹ ਦੇ ਬਾਰੇ ਬਹੁਤ ਸਾਰੀ ਪੇਸ਼ਨਗੋਈਆਂ ਕੀਤੀਆਂ ਤੇ ਅਸੀਂ ਵੇਖਣਾ ਕਿ ਯਿਸੂ ਮਸੀਹ ਨੇ ਆਪਣੀ ਖਿਦਮਤ ਦਾ ਆਗਾਜ਼ ਯਸਾਇਆ ਨਬੀ ਦੇ ਅਲਫਾਜ਼ ਦੇ ਨਾਲ ਕੀਤਾ ਤੇ ਜਦੋਂ ਯਿਸੂ ਮਸੀਹ ਨੇ ਯਸਾਇਆ ਨਬੀ ਦਾ ਸਹੀਫਾ ਪੜ੍ਹਿਆ ਉਸ ਵੇਲੇ ਯਿਸੂ ਮਸੀਹ ਨੇ ਫਰਮਾਇਆ ਕਿ ਅੱਜ ਇਹ ਨਵਿਸ਼ਤਾ ਪੂਰਾ ਹੋਇਆ ਤੇ ਇਸ ਗੱਲ ਦਾ ਜ਼ਿਕਰ ਅਸੀਂ ਲੂਕਾ ਦੀ ਅੰਜੀਲ ਦੇ 4 ਬਾਬ ਦੀ 21 ਵਿੱਚ ਪੜ੍ਹਦੇ ਹਾਂ। ਸੋ ਸਾਥੀਓ, ਇਹ ਗੱਲ ਯਾਦ ਰੱਖੋ ਹਜ਼ਰਤ ਆਦਮ ਤੋਂ ਲੈ ਕੇ ਯੋਹੰਨਾ ਬਪਤਿਸਮਾ ਦੇਣ ਵਾਲੇ ਤੱਕ ਸਾਰੇ ਯਿਸੂ ਮਸੀਹ ਦੀ ਤਰਫ ਨਜ਼ਰਾਂ ਲਗਾਏ ਹੋਏ ਸਨ, ਸਾਰੇ ਦੇ ਸਾਰੇ ਯਿਸੂ ਮਸੀਹ ਦੀ ਆਮਦ ਦੇ ਮੁੰਤਜ਼ਰ ਸਨ। ਉਹ ਇਸ ਗੱਲ 'ਤੇ ਈਮਾਨ ਰੱਖਦੇ ਸਨ, ਇਸ ਗੱਲ 'ਤੇ ਯਕੀਨ ਰੱਖਦੇ ਸਨ ਕਿ ਉਹੀ ਦੁਨੀਆ ਦਾ ਨਿਜਾਤ ਦੇਂਦਾ ਹੈ, ਉਹੀ ਆਪਣੇ ਲੋਕਾਂ ਨੂੰ ਉਹਨਾਂ ਦੇ ਗੁਨਾਹਾਂ ਤੋਂ ਨਿਜਾਤ ਬਖਸ਼ੇਗਾ। ਅਤੇ ਅਸੀਂ ਵੇਖਦੇ ਕਿ ਨਾ ਸਿਰਫ ਉਹ ਖੁਦ ਯਿਸੂ ਮਸੀਹ 'ਤੇ ਈਮਾਨ ਲੈ ਕੇ ਆਏ, ਬਲਕਿ ਅਸੀਂ ਵੇਖਦੇ ਕਿ ਹਜ਼ਰਤ ਆਦਮ ਤੋਂ ਲੈ ਕੇ ਯੋਹੰਨਾ ਤੱਕ ਇਹਨਾਂ ਸਾਰਿਆਂ ਲੋਕਾਂ ਨੇ, ਖੁਦਾ ਦੇ ਨਬੀਆਂ ਪੈਗੰਬਰਾਂ ਨੇ ਲੋਕਾਂ ਦੀ ਰਹਿਨਮਾਈ ਯਿਸੂ ਮਸੀਹ ਦੀ ਤਰਫ ਕੀਤੀ। ਯਾਨੀ ਕਿ ਉਹਨਾਂ ਨੇ ਲੋਕਾਂ ਨੂੰ ਯਿਸੂ ਮਸੀਹ ਦੇ ਬਾਰੇ ਦੱਸਿਆ ਤਾਂ ਕਿ ਲੋਕ ਯਿਸੂ ਮਸੀਹ 'ਤੇ ਈਮਾਨ ਲਿਆ ਕੇ ਨਿਜਾਤ ਹਾਸਲ ਕਰਨ। ਸਾਥੀਓ, ਜਿਸ ਤਰ੍ਹਾਂ ਬਾਈਬਲ ਮੁਕੱਦਸ ਵਿੱਚ ਪਾਏ ਜਾਣ ਵਾਲੇ ਨਬੀ ਪੈਗੰਬਰਾਂ ਨੇ, ਖੁਦਾ ਦੇ ਲੋਕਾਂ ਨੇ ਯਿਸੂ ਮਸੀਹ ਦੇ ਬਾਰੇ ਦੂਜਿਆਂ ਨੂੰ ਦੱਸਿਆ, ਦੂਜਿਆਂ ਤੱਕ ਖੁਸ਼ਖਬਰੀ ਨੂੰ ਫੈਲਾਇਆ, ਔਰ ਫਿਰ ਜਿਸ ਤਰ੍ਹਾਂ ਬਾਈਬਲ ਮੁਕੱਦਸ ਨੂੰ ਲਿਖਣ ਵਾਲਿਆਂ ਨੇ ਲੋਕਾਂ ਨੂੰ ਯਿਸੂ ਮਸੀਹ ਦੇ ਬਾਰੇ ਦੱਸਿਆ, ਇਸ ਗੱਲ ਦੀ ਹਦਾਇਤ ਕੀਤੀ, ਨਸੀਹਤ ਕੀਤੀ ਕਿ ਉਹ ਯਿਸੂ ਮਸੀਹ 'ਤੇ ਈਮਾਨ ਲਿਆਉਣ। ਅਸੀਂ ਵੇਖਦੇ ਕਿ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਨੇ ਵੀ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਲੋਕਾਂ ਨੂੰ ਖੁਦਾ ਦੀ ਯਿਸੂ ਮਸੀਹ ਦੇ ਬਾਰੇ ਦੱਸਿਆ, ਲੋਕਾਂ ਨੂੰ ਇਸ ਗੱਲ ਦੀ ਹਦਾਇਤ ਕੀਤੀ ਕਿ ਉਹ ਨਿਜਾਤ ਦੇਹਿੰਦਾ ਯਾਨੀ ਕਿ ਖੁਦਾ ਦੀ ਯਿਸੂ ਮਸੀਹ ਨੂੰ ਕਬੂਲ ਕਰਨ। ਸਾਥੀਓ, ਅਗਰ ਅਸੀਂ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਦੀ ਕਿਤਾਬ ਨੂੰ ਪੜ੍ਹੀਏ ਤਾਂ ਉਹ ਆਪਣੀ ਕਿਤਾਬ ਮਾਊਂਟ ਆਫ ਬਲੈਸਿੰਗ ਵਿੱਚ ਇਹਦੇ ਸਫ਼ਾ ਨੰਬਰ 9 ਵਿੱਚ ਆ ਗੱਲ ਲਿਖਦੀ ਹੈ। ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਹੈ ਕਿ ਸ਼ਾਇਦ ਤੁਹਾਡਾ ਮਾਜ਼ੀ ਬੁਰਾ ਗੁਜ਼ਰਿਆ ਹੋਏ, ਸ਼ਾਇਦ ਤੁਸੀਂ ਆਪਣੇ ਹਾਲ ਦੇ ਮੁਤਲਕ ਪਸ ਹਿੰਮਤ ਹੋਵੋ, ਸ਼ਾਇਦ ਤੁਸੀਂ ਆਪਣੇ ਮੁਸਤਕਬਿਲ ਦੇ ਬਾਰੇ ਪਰੇਸ਼ਾਨ ਹੋਵੋ, ਪਰ ਤੁਸੀਂ ਜਿਵੇਂ ਦੇ ਵੀ ਹੋ, ਕਮਜ਼ੋਰ, ਬੇਯਾਰੋ, ਮਦਦਗਾਰ, ਪਸ ਹਿੰਮਤ, ਅਗਰ ਤੁਸੀਂ ਮਿਹਰਬਾਨ ਖੁਦਾਮ ਦੀ ਯਿਸੂ ਮਸੀਹ ਦੀ ਤਰਫ ਆਓਗੇ, ਉਹਨੂੰ ਆਪਣਾ ਨਿਜਾਤ ਦੇਹਿੰਦਾ ਕਬੂਲ ਕਰੋਗੇ, ਤਾਂ ਫਿਰ ਉਹ ਆਪਣਾ ਹੱਥ ਤੁਹਾਡੇ ਵੱਲ ਵਧਾਵੇਗਾ ਤਾਂ ਕਿ ਤੁਹਾਨੂੰ ਆਪਣੀ ਰਾਸਤਬਾਜ਼ੀ ਵਿੱਚ ਲੈ ਲਵੇ। ਇਸ ਲਈ ਅਸੀਂ ਆਪਣਾ ਦਿਲ ਖੁਦਾਮ ਦੀ ਯਿਸੂ ਮਸੀਹ ਨੂੰ ਦੇਈਏ। ਸਾਥੀਓ, ਜਿਸ ਤਰ੍ਹਾਂ ਪੂਰੀ ਬਾਈਬਲ ਮੁਕੱਦਸ ਔਰ ਫਿਰ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਸਾਨੂੰ ਯਿਸੂ ਮਸੀਹ ਦੇ ਬਾਰੇ ਤਾਲੀਮ ਦਿੰਦੀ ਹੈ, ਸਾਨੂੰ ਯਿਸੂ ਮਸੀਹ ਦੀ ਰਹਿਨਮਾਈ ਵਿੱਚ ਚੱਲਣ ਦੀ ਹਦਾਇਤ ਕਰਦੀ ਹੈ, ਅਸੀਂ ਅੱਜ ਖੁਦਾ ਦੇ ਕਲਾਮ ਦੇ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖ ਕੇ ਇਸ ਗੱਲ ਨੂੰ ਜਾਣੀਏ ਕਿ ਯਿਸੂ ਮਸੀਹ ਹੀ ਸਾਡਾ ਨਿਜਾਤ ਦੇਹਿੰਦਾ ਹੈ, ਉਹੀ ਸਾਡੀ ਜ਼ਿੰਦਗੀ ਦਾ ਖਾਲਿਕ ਤੇ ਮਾਲਿਕ ਹੈ। ਸਾਥੀਓ, ਯਾਦ ਰੱਖੋ ਕਿ ਬਾਈਬਲ ਮੁਕੱਦਸ ਦਾ ਬੁਨਿਆਦੀ ਮਕਸਦ ਆਏ ਕਿ ਅਸੀਂ ਯਿਸੂ ਮਸੀਹ ਨੂੰ ਜਾਣੀਏ ਅਤੇ ਉਹਦੇ ਵਿੱਚ ਜ਼ਿੰਦਗੀ ਗੁਜ਼ਾਰੀਏ। ਅਤੇ ਜਦੋਂ ਅਸੀਂ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਦੇ ਕਿਤਾਬਾਂ ਨੂੰ ਪੜ੍ਹਦੇ ਹਾਂ, ਅਸੀਂ ਵੀ ਨੇ ਕਿ ਉਹ ਵੀ ਸਾਡੀ ਰਹਿਨਮਾਈ ਕਰਦੀਆਂ ਨੇ ਤਾਂ ਕਿ ਅਸੀਂ ਯਿਸੂ ਮਸੀਹ ਨੂੰ ਬਿਹਤਰ ਤੌਰ ਨਾਲ ਜਾਣਦੇ ਹੋਏ ਹਾਂ ਉਹਦੀ ਮਰਜ਼ੀ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਸਕੀਏ। ਅਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਹਜ਼ਰਤ ਆਦਮ ਤੋਂ ਲੈ ਕੇ ਯੋਹੰਨਾ ਤੱਕ ਸਾਰਿਆਂ ਲੋਕਾਂ ਨੇ ਆਪਣੇ ਪੜ੍ਹਨ ਵਾਲਿਆਂ ਦੀ ਰਹਿਨਮਾਈ ਯਿਸੂ ਮਸੀਹ ਦੀ ਤਰਫ ਕੀਤੀ ਤਾਂ ਕਿ ਲੋਕ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਣ ਦੇ ਲਈ, ਗੁਨਾਹ ਦੀ ਸਜ਼ਾ ਤੋਂ ਬਚਣ ਦੇ ਲਈ ਯਿਸੂ ਮਸੀਹ 'ਤੇ ਈਮਾਨ ਲਿਆ ਕੇ ਨਿਜਾਤ ਹਾਸਲ ਕਰਨ। ਅੱਜ ਅਸੀਂ ਵੀ ਪਹਿਲਾਂ ਖੁਦ ਯਿਸੂ ਮਸੀਹ ਨੂੰ ਕਬੂਲ ਕਰੀਏ, ਉਹਨੂੰ ਜਾਣੀਏ, ਉਹਦੇ ਵਿੱਚ ਜ਼ਿੰਦਗੀ ਗੁਜ਼ਾਰੀਏ, ਔਰ ਫਿਰ ਅਸੀਂ ਦੂਜਿਆਂ ਨੂੰ ਵੀ ਯਿਸੂ ਮਸੀਹ ਦੇ ਬਾਰੇ ਦੱਸੀਏ, ਲੋਕਾਂ ਨੂੰ ਯਿਸੂ ਮਸੀਹ ਦੇ ਕਦਮਾਂ ਵਿੱਚ ਲੈ ਕੇ ਆਈਏ ਤਾਂ ਕਿ ਉਹ ਵੀ ਮਸੀਹ ਦੇ ਜਲਾਲ ਨੂੰ ਕਬੂਲ ਕਰਦੇ ਹੋਇਆਂ ਖੁਦਾਮਦ ਕੋਲੋਂ ਬਰਕਤ ਪਾ ਸਕਣ। ਸਾਥੀਓ, ਆ ਕੰਮ ਮੇਰਾ ਅਤੇ ਤੁਹਾਡਾ ਹੈ ਕਿ ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਹੋਇਆਂ ਉਹਦੇ ਕਲਾਮ ਨੂੰ, ਇਸ ਖੁਸ਼ਖਬਰੀ ਨੂੰ ਦੂਜਿਆਂ ਤੱਕ ਪਹੁੰਚਾਈਏ ਤਾਂ ਕਿ ਹਰ ਸ਼ਖਸ ਯਿਸੂ ਮਸੀਹ ਦੇ ਬਾਰੇ ਜਾਣਦੇ ਹੋਇਆਂ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਹੋਇਆਂ ਗੁਨਾਹ ਦੀ ਸਜ਼ਾ ਤੋਂ ਬਚ ਸਕੇ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾ ਸਕੇ। ਬਾਈਬਲ ਮੁਕੱਦਸ ਸਾਨੂੰ ਇਸ ਗੱਲ ਦੀ ਤਾਲੀਮ ਦਿੰਦੀ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਈਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਅਬਦੀ ਜ਼ਿੰਦਗੀ ਪਾਏਗਾ। ਅਤੇ ਸਾਥੀਓ, ਅਗਰ ਅਸੀਂ ਅਮਾਲ ਦੀ ਕਿਤਾਬ ਦੇ 4 ਬਾਬ ਦੀ 12ਵੀਂ ਆਇਤ ਪੜ੍ਹੀਏ ਤੇ ਇੱਥੇ ਲਿਖਿਆ ਹੈ ਕਿ ਕਿਸੇ ਦੂਜੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ ਕਿਉਂਕਿ ਆਸਮਾਨ ਦੇ ਤਲੇ ਲੋਕਾਂ ਨੂੰ ਕੋਈ ਦੂਜਾ ਨਾਮ ਬਖਸ਼ਿਆ ਨਹੀਂ ਗਿਆ ਜਿਹਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸਾਥੀਓ, ਆ ਗੱਲ ਸੱਚ ਹੈ ਕਿ ਸਿਰਫ ਯਿਸੂ ਮਸੀਹ ਦੇ ਵਸੀਲੇ ਨਾਲ ਹੀ ਅਸੀਂ ਨਿਜਾਤ ਪਾਉਂਦੇ ਹਾਂ। ਯਿਸੂ ਮਸੀਹ ਹੀ ਸਾਨੂੰ ਸਾਡੇ ਗੁਨਾਹਾਂ ਤੋਂ ਨਿਜਾਤ ਬਖਸ਼ਦੇ ਨੇ। ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਅਗਰ ਅਸੀਂ ਆਪਣੇ ਗੁਨਾਹਾਂ ਦੇ ਇਕਰਾਰ ਕਰੀਏ ਤਾਂ ਫਿਰ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਅਤੇ ਸਾਨੂੰ ਸਾਰੇ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਅਤੇ ਆਦਿਲ ਹੈ। ਸੋ ਆਓ ਸਾਥੀਓ, ਅੱਜ ਅਸੀਂ ਖੁਦਾਮ ਦੀ ਯਿਸੂ ਮਸੀਹ ਨੂੰ ਕਬੂਲ ਕਰਕੇ ਲੋਕਾਂ ਨੂੰ ਵੀ ਯਿਸੂ ਮਸੀਹ ਦੇ ਬਾਰੇ ਦੱਸੀਏ ਤਾਂ ਕਿ ਹਰ ਕੋਈ ਖੁਦਾ ਦੇ ਫਜ਼ਲ ਤੋਂ ਨਿਜਾਤ ਪਾ ਕੇ ਇਸ ਰੂਹ ਜ਼ਮੀਨ 'ਤੇ ਆਪਣੀਆਂ ਜ਼ਿੰਦਗੀਆਂ ਤੋਂ ਉਹਦੇ ਜਲਾਲ ਨੂੰ ਜ਼ਾਹਿਰ ਕਰ ਸਕੇ। ਸੋ ਸਾਥੀਓ, ਆਖਿਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਾਂਗਾ। ਯਿਸੂ ਮਸੀਹ ਵਿੱਚ ਸਾਡੇ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਉਂਦੇ ਹਾਂ, ਤੇਰੇ ਨਾਮ ਨੂੰ ਧੰਨਵਾਦ ਕਹਿੰਦੇ ਹਾਂ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਏ, ਤੂੰ ਹੀ ਇਬਾਦਤ ਦੇ ਲਾਇਕ ਏ। ਇਹ ਖੁਦਾਵੰਦ, ਅਸੀਂ ਇਸ ਗੱਲ 'ਤੇ ਈਮਾਨ ਲਿਆਉਂਦੇ ਹਾਂ ਕਿ ਤੂੰ ਹੀ ਸਾਡਾ ਨਿਜਾਤ ਦੇਹਿੰਦਾ, ਸਾਡਾ ਖਾਲਿਕ ਅਤੇ ਮਾਲਿਕ ਏ, ਅਤੇ ਅਸੀਂ ਤੇਰੇ ਹੱਥ ਦੀ ਕਾਰਾਗਰੀ ਹਾਂ। ਇਹ ਖੁਦਾਵੰਦ, ਅਸੀਂ ਅੱਜ ਆਪਣੇ ਗੁਨਾਹਾਂ ਦਾ ਇਕਰਾਰ ਕਰਨੇ ਹਾਂ, ਇਸ ਗੱਲ ਨੂੰ ਤਸਲੀਮ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ। ਇਹ ਖੁਦਾਵੰਦ, ਤੂੰ ਸਾਡੇ 'ਤੇ ਰਹਿਮ ਕਰ, ਸਾਡੇ ਗੁਨਾਹਾਂ ਨੂੰ ਬਖਸ਼ ਦੇ, ਸਾਨੂੰ ਸਾਡੇ ਗੁਨਾਹਾਂ ਤੋਂ ਮਾਫੀ ਅਤਾ ਫਰਮਾ, ਅਤੇ ਸਾਨੂੰ ਇਹ ਖੁਦਾਵੰਦ ਤੂੰ ਨਵੀਂ ਜ਼ਿੰਦਗੀ ਅਤਾ ਫਰਮਾ, ਤਾਂ ਕਿ ਅਸੀਂ ਤੇਰੇ ਜਲਾਲ ਵਿੱਚ ਰਹਿੰਦੇ ਹੋਏ ਹਾਂ ਤੇਰੇ ਨਾਮ ਦੀ ਤਮਜੀਦ ਕਰ ਸਕੀਏ। ਇਹ ਖੁਦਾਵੰਦ, ਸਾਡੇ 'ਤੇ ਤੂੰ ਰਹਿਮ ਕਰ ਅਤੇ ਸਾਨੂੰ ਬਰਕਤ ਦੇ। ਇਹ ਖੁਦਾਵੰਦ, ਤੌਫੀਕ ਦੇ ਕਿ ਅਸੀਂ ਤੇਰੇ ਕਲਾਮ ਨੂੰ ਪੜ੍ਹਦੇ ਹੋਏ ਹਾਂ, ਸੁਣਦੇ ਹੋਏ ਹਾਂ, ਯਿਸੂ ਮਸੀਹ ਨੂੰ ਜਾਣ ਸਕੀਏ, ਉਹਨੂੰ ਨਿਜਾਤ ਦੇਹਿੰਦਾ ਕਬੂਲ ਕਰਦੇ ਹੋਏ ਹਾਂ, ਲੋਕਾਂ ਨੂੰ ਵੀ ਅਗਵਾਹੀ ਦੇ ਸਕੀਏ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਇਹ ਖੁਦਾਵੰਦ, ਸਾਨੂੰ ਤੌਫੀਕ ਦੇ ਕੇ ਅਸੀਂ ਦੂਜਿਆਂ ਲੋਕਾਂ ਨੂੰ ਵੀ ਤੇਰੇ ਕਦਮਾਂ ਵਿੱਚ ਲਿਆ ਸਕੀਏ। ਇਹ ਖੁਦਾਵੰਦ, ਤੂੰ ਸਾਨੂੰ ਅੱਜ ਦੇ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ। ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਹਨਾਂ ਸਾਰਿਆਂ ਲੋਕਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਰੁਜ਼ਗਾਰ ਵਿੱਚ, ਕਾਰੋਬਾਰ ਵਿੱਚ, ਰੁਪਏ ਪੈਸੇ ਵਿੱਚ ਬਰਕਤ ਪਾ, ਇਹਨਾਂ ਦੇ ਖਾਨਦਾਨਾਂ 'ਚੋਂ, ਇਹਨਾਂ ਦੀਆਂ ਜ਼ਿੰਦਗੀਆਂ 'ਚੋਂ ਹਰ ਤਰ੍ਹਾਂ ਦੀ ਬਿਮਾਰੀ ਨੂੰ ਦੂਰ ਕਰ, ਤਾਂ ਕਿ ਇਹ ਖੁਦਾਵੰਦਾ ਹਰ ਵੇਲੇ ਤੇਰੇ ਨਾਮ ਦਾ ਸ਼ੁਕਰ ਅਦਾ ਕਰਦੇ ਹੋਏ ਹਾਂ ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦੇਣ। ਇਹ ਖੁਦਾਵੰਦ, ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ ਅਤੇ ਸਾਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਆਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਯਿਸੂ ਮਸੀਹ ਦੇ ਨਾਂ ਦੇ ਵਸੀਲੇ ਨਾਲ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-1767-9962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-1767-9962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।